सच्ची वाणी विच आप दा स्वागत है। प्रिय श्रोता, ए सच्ची वाणी की है? होर ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इक्को ही जगह लभ सकदा है, ते ओह है जीवित वचन धर्म शास्त्र बाइबल। ओही जीवित वचन दा असी इस कार्यक्रम विच अध्ययन करांगे। ते हुण पवित्र शास्त्र बाइबल दा अध्ययन शुरू करन तो पहला असी अपने मना नु तैयार करिए इस भजन नाल।
Thank you. ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਅਸੀਂ ਪਿਛਲੇ ਕੁਝ ਪ੍ਰੋਗਰਾਮਾਂ ਵਿੱਚ ਲਗਾਤਾਰ ਨਵੇਂ ਨਿਯਮ ਵਿੱਚੋਂ ਪਹਿਲੀ ਯੋਹੰਨਾ ਦੀ ਪੱਤਰੀ ਬਾਰੇ ਗੌਰ ਕਰਦੇ ਆ ਰਹੇ ਹਾਂ। ਇਸ ਤਰ੍ਹਾਂ ਅਸੀਂ ਹੁਣ ਇਸ ਪੱਤਰੀ ਦੇ 2 ਅਧਿਆਏ ਵਿੱਚ ਪਹੁੰਚ ਚੁੱਕੇ ਹਾਂ। ਆਪ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲੇ ਪ੍ਰੋਗਰਾਮ ਵਿੱਚ ਅਸੀਂ ਇਸ ਗੱਲ ਬਾਰੇ ਵਿਚਾਰ ਕਰ ਰਹੇ ਸੀ ਕਿ ਅਸੀਂ ਆਪਸ ਵਿੱਚ ਸੰਗਤ ਕਿਵੇਂ ਕਰ ਸਕਦੇ ਹਾਂ। ਇਸੇ ਵਿਸ਼ੇ ਦੇ ਸੰਬੰਧ ਵਿੱਚ ਅੱਜ ਅਸੀਂ ਪਹਿਲੀ ਯੋਹੰਨਾ ਦੀ ਪੱਤਰੀ 2 ਅਧਿਆਏ ਉਸ ਦੀਆਂ 8 ਤੋਂ 14 ਆਇਤਾਂ ਦੇ ਵਚਨਾਂ ਬਾਰੇ ਗੌਰ ਕਰਾਂਗੇ। ਆਓ ਅਸੀਂ ਆਰੰਭ ਵਿੱਚ 8 ਤੋਂ ਲੈ ਕੇ 11 ਆਇਤਾਂ ਦੇ ਵਚਨਾਂ ਨੂੰ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਫੇਰ ਇੱਕ ਨਵਾਂ ਹੁਕਮ ਤੁਹਾਨੂੰ ਲਿਖਦਾ ਹਾਂ ਅਤੇ ਇਹ ਗੱਲ ਉਸ ਵਿੱਚ ਅਤੇ ਤੁਹਾਡੇ ਵਿੱਚ ਸੱਤ ਹੈ, ਕਿਉਂ ਜੋ ਹਨੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ। ਉਹ ਜਿਹੜਾ ਆਖਦਾ ਹੈ ਭਈ ਮੈਂ ਚਾਨਣ ਵਿੱਚ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖਦਾ ਹੈ, ਸੋ ਅਜੇ ਤੀਕ ਹਨੇਰੇ ਵਿੱਚ ਹੀ ਹੈ। ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਰੱਖਦਾ ਹੈ ਸੋ ਚਾਨਣ ਵਿੱਚ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਕਾਰਨ ਨਹੀਂ। ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਹਨੇਰੇ ਵਿੱਚ ਹੈ ਅਤੇ ਹਨੇਰੇ ਵਿੱਚ ਤੁਰਦਾ ਹੈ ਅਤੇ ਨਹੀਂ ਜਾਣਦਾ ਭਈ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ। ਇਸ ਲਈ ਜੋ ਹਨੇਰੇ ਨੇ ਉਹਦੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ ਹਨ। 8 ਅੱਜ ਦੇ ਵਚਨਾਂ ਬਾਰੇ ਗੌਰ ਕਰੋ। ਜੀ ਹਾਂ, ਇਹ ਵਿਸ਼ਵਾਸੀਆਂ ਲਈ ਇੱਕ ਨਵਾਂ ਹੁਕਮ ਕਿਉਂ ਹੈ? ਜੋ ਨਵਾਂ ਜਨਮ ਪਾ ਚੁੱਕੇ ਹਨ ਅਤੇ ਜਿਨ੍ਹਾਂ ਦੇ ਅੰਦਰ ਪਵਿੱਤਰ ਆਤਮਾ ਵਾਸ ਕਰਦਾ ਹੈ, ਇਸ ਕਰਕੇ ਕਿਉਂਕਿ ਇਹ ਸਲੀਬ ਦੇ ਦੂਸਰੇ ਪਾਸੇ ਦਿੱਤਾ ਗਿਆ ਸੀ ਪਵਿੱਤਰ ਆਤਮਾ ਦੇ ਆਉਣ ਤੋਂ ਪਹਿਲਾਂ। ਇਹ ਪਾਸੇ ਇਹ ਨਵਾਂ ਹੁਕਮ ਹੀ ਹੈ। ਵਿਸ਼ਵਾਸੀਆਂ ਨੂੰ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨਾ ਪੈਣਾ ਹੈ। ਪਰਮੇਸ਼ਵਰ ਦੀ ਇੱਛਾ ਸਭ ਤੋਂ ਪਹਿਲਾਂ ਉਸ ਨੂੰ ਪ੍ਰੇਮ ਕਰਨਾ ਹੈ। ਇਹੋ ਹੀ ਇੱਕ ਵਿਸ਼ਵਾਸੀ ਦੀ ਪਛਾਣ ਹੈ। ਇੱਕ ਵਿਸ਼ਵਾਸੀ ਉਹੀ ਹੈ ਜੋ ਕਿ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਵਿੱਚ ਆਨੰਦਿਤ ਹੁੰਦਾ ਹੈ, ਕਿਉਂਕਿ ਹਨੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ ਹੈ। ਵਿਸ਼ਵਾਸੀ ਨੂੰ ਇਹ ਕਹਿਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਉਹ ਪ੍ਰਭੂ ਪਰਮੇਸ਼ਵਰ ਨੂੰ ਬਿਹਤਰ ਜਾਣਨ ਲੱਗਾ ਹੈ ਅਤੇ ਉਹ ਉਸਦੀ ਇੱਛਾ ਨੂੰ ਹੋਰ ਵੀ ਪੂਰਨ ਤੌਰ 'ਤੇ ਸਮਝ ਰਿਹਾ ਹੈ। ਮਹਾਨ ਜਰਮਨ ਕਵੀ ਸ਼ੈਲਰ ਨੇ ਆਖਿਆ ਸੀ ਕਿ ਮੈਂ ਸਭ ਕੁਝ ਹੋਰ ਵੀ ਜ਼ਿਆਦਾ ਸਾਫ਼ ਦੇਖਦਾ ਚਲਾ ਜਾ ਰਿਹਾ। ਪਰਮੇਸ਼ਵਰ ਦੇ ਹਰ ਇੱਕ ਜਨ ਦਾ ਇਹੋ ਹੀ ਅਨੁਭਵ ਹੋਣਾ ਚਾਹੀਦਾ ਹੈ। ਹਰ ਰੋਜ਼ ਸਾਨੂੰ ਵੱਧਦੇ ਹੋਏ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੀ ਬਾਣੀ ਦੇ ਅਧਿਐਨ ਤੋਂ ਬਗੈਰ ਵਿਕਾਸ ਪਾਉਣਾ ਅਸੰਭਵ ਹੈ। ਲਿਖੀ ਹੋਈ ਬਾਣੀ ਜਿਉਂਦੇ ਵਚਨ ਪ੍ਰਭੂ ਯੇਸ਼ੂ ਮਸੀਹ ਨੂੰ ਪ੍ਰਕਾਸ਼ਿਤ ਕਰਦੀ ਹੈ ਅਤੇ ਜਿਉਣ ਦੀ ਰੋਟੀ ਅਤੇ ਜਿਉਣ ਦਾ ਜਲ ਹੈ। ਜੇਕਰ ਅਸੀਂ ਉਸ ਵਿੱਚੋਂ ਨਾ ਖਾਈਏ ਤਦ ਅਸੀਂ ਲਿੱਸੇ ਹੋ ਜਾਵਾਂਗੇ। ਮੈਂ ਇੱਕ ਵਾਰ ਇਸ ਗੱਲ ਨੂੰ ਦੁਹਰਾਉਣਾ ਚਾਹੁੰਦਾ ਹਾਂ ਕਿ ਅੱਜ ਜਗਤ ਵਿੱਚ ਮੁੱਖ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਵਿਸ਼ਵਾਸੀ ਕੁਝ ਕੁ ਨਿਯਮਾਂ ਅਤੇ ਸਿਧਾਂਤਾਂ ਦੇ ਪਿੱਛੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇੱਕ ਕੰਪਿਊਟਰ ਦੀ ਤਰ੍ਹਾਂ ਪ੍ਰੋਗਰਾਮਾਂ ਵਿੱਚ ਵੱਜੇ ਹੋਏ ਹਨ। ਉਹ ਮਹਿਸੂਸ ਕਰਦੇ ਹਨ ਕਿ ਜੇਕਰ ਉਹ ਉਹਨਾਂ ਛੋਟੇ ਮੋਟੇ ਕੰਮਾਂ ਨੂੰ ਕਰਦੇ ਹੋਣ ਤਦ ਉਹ ਮਸੀਹੀ ਜੀਵਨ ਜੀ ਰਹੇ ਹਨ। ਪਰ ਮੇਰੇ ਦੋਸਤ, ਆਪ ਕੋਈ ਕੰਪਿਊਟਰ ਨਾ ਹੋ ਕੇ ਇੱਕ ਮਨੁੱਖੀ ਪ੍ਰਾਣੀ ਹੋ। ਜੇਕਰ ਆਪ ਪਰਮੇਸ਼ਵਰ ਦੀ ਸੰਤਾਨ ਹੋ ਤਦ ਆਪ ਵਿੱਚ ਇੱਕ ਨਵਾਂ ਸੁਭਾਅ ਹੈ, ਭਾਵੇਂ ਆਪ ਵਿੱਚ ਪੁਰਾਣਾ ਸੁਭਾਅ ਵੀ ਮੌਜੂਦ ਹੈ ਜਿਸ ਵਿੱਚ ਕੋਈ ਭਲੀ ਗੱਲ ਹੈ ਨਹੀਂ। ਪਰ ਆਪ ਦਾ ਨਵਾਂ ਸੁਭਾਅ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਨਾ ਚਾਹੁੰਦਾ ਹੈ। ਇਹ ਉਸੇ ਨੂੰ ਭਾਉਣ ਦੀ ਖਾਹਿਸ਼ ਰੱਖਦਾ ਹੈ। ਹਨੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ, ਭਾਵ ਹਨੇਰਾ ਹਟਦਾ ਜਾ ਰਿਹਾ ਹੈ। ਜਦੋਂ ਆਪ ਆਪਣੇ ਆਲੇ ਦੁਆਲੇ ਤੱਕਦੇ ਹੋ ਤਦ ਆਪ ਵੇਖੋਗੇ ਕਿ ਹਨੇਰਾ ਅਜੇ ਨਹੀਂ ਹਟਿਆ ਹੈ। ਪਰਮੇਸ਼ੁਰ ਦੇ ਵਚਨ ਦੀ ਅਗਿਆਨਤਾ ਅਜੇ ਵੀ ਬਹੁਤਾਇਤ ਵਿੱਚ ਮੌਜੂਦ ਹੈ। ਸੱਚਾ ਚਾਨਣ ਭਾਵ ਪ੍ਰਭੂ ਯੇਸ਼ੂ ਮਸੀਹ ਇਸ ਜਗਤ ਉੱਤੇ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ। ਉਹ ਅਜੇ ਵੀ ਇਸ ਧਰਤੀ ਉੱਤੇ ਕਦੇ ਵੀ ਹੋਈਆਂ ਸਭ ਤੋਂ ਵੱਧ ਵਿਚਾਰਪੂਰਨ ਅਤੇ ਵਿਵਾਦਪੂਰਨ ਵਿਅਕਤੀ ਹੈ। 2 ਅਧਿਆਏ ਉਸਦੀ 9 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਪਰਮੇਸ਼ੁਰ ਦੀ ਸੰਤਾਨ ਆਪ ਲਈ ਆਪ ਦੇ ਭਾਈ ਨਾਲ ਨਫ਼ਰਤ ਕਰਨਾ ਅਤੇ ਚਾਨਣ ਵਿੱਚ ਚੱਲਣਾ ਅਸੰਭਵ ਹੈ। ਜੇਕਰ ਆਪ ਕਿਸੇ ਹੋਰ ਮਸੀਹੀ ਨਾਲ ਘਿਣ ਕਰਦੇ ਹੋ ਤਦ ਆਪ ਦੀ ਨੇਚਾ ਦੇ ਇਕਰਾਰ ਵਿੱਚ ਸੱਚਮੁੱਚ ਕੁਝ ਗਲਤ ਹੈ। ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਕੁਝ ਵੀ ਇਹੋ ਜਿਹੇ ਲੋਕ ਨਹੀਂ ਹੋਣਗੇ ਜਿਨ੍ਹਾਂ ਦੀਆਂ ਆਦਤਾਂ ਅਤੇ ਤੌਰ ਤਰੀਕੇ ਆਪ ਲਈ ਇਤਰਾਜ਼ਯੋਗ ਨਹੀਂ ਹੋਣਗੇ। ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਕੁਝ ਵਿਸ਼ਵਾਸੀ ਇਹੋ ਜਿਹੇ ਨਹੀਂ ਹੋਣਗੇ ਜਿਨ੍ਹਾਂ ਦੀਆਂ ਕੁਝ ਇਹੋ ਜਿਹੀਆਂ ਆਦਤਾਂ ਹੋਣਗੀਆਂ ਜਿਨ੍ਹਾਂ ਨੂੰ ਜਾਇਜ਼ ਨਹੀਂ ਠਹਿਰਾਓਗੇ। ਇਹ ਤਾਂ ਸਮਝਣ ਦੇ ਯੋਗ ਹੈ, ਪਰ ਉਹਨਾਂ ਨਾਲ ਨਫ਼ਰਤ ਕਰਨਾ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਆਪ ਹਨੇਰੇ ਵਿੱਚ ਹੋ ਅਤੇ ਆਪ ਚਾਨਣ ਵਿੱਚ ਨਹੀਂ ਹੋ। ਇਹ ਕੁਝ ਮਨ ਵਿੱਚ ਜਾਣੀ ਜਾਣ ਵਾਲੀ ਗੱਲ ਹੈ। ਪ੍ਰਾਕਿਰਤਿਕ ਹਨੇਰੇ ਵਿੱਚ ਅਸੀਂ ਸਾਰੇ ਹੀ ਪੈਦਾ ਹੋਏ ਹਾਂ। ਪੌਲੁਸ ਇਸ ਦਾ ਜ਼ਿਕਰ ਆਪਸੀਆਂ ਦੀ ਪੱਤਰੀ 4 ਅਧਿਆਇ ਉਸਦੀ 18 ਆਇਤ ਵਿੱਚ ਕਰਦਾ ਹੈ, ਜਿੱਥੇ ਕਿ ਉਹ ਇਹ ਆਖਦਾ ਹੈ ਕਿ ਉਹਨਾਂ ਦੀ ਬੁੱਧ ਹਨੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਹਨਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ਵਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ। ਸੁਭਾਵਿਕ ਤੌਰ 'ਤੇ ਮਨੁੱਖੀ ਜਾਤੀ ਦੀ ਇਹੋ ਹੀ ਹਾਲਤ ਹੈ, ਪਰ ਸਾਡੇ ਉੱਤੇ ਦੋਸ਼ ਲਗਾਏ ਜਾਣ ਦਾ ਕਾਰਨ ਉਹ ਨਹੀਂ ਹੈ ਜੋ ਕਿ ਅਸੀਂ ਆਪਣੇ ਸੁਭਾਅ ਤੋਂ ਹੈ। ਯੋਹੰਨਾ ਦੀ ਇੰਜੀਲ 3 ਅਧਿਆਏ ਉਸਦੀ 19 ਆਇਤ ਦੇ ਵਚਨ ਹਨ, ਅਤੇ ਦੋਸ਼ੀ ਠਹਿਰਨ ਦਾ ਕਾਰਨ ਇਹ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਇਸ ਲਈ ਵੀ ਉਹਨਾਂ ਦੇ ਕੰਮ ਭੈੜੇ ਸਨ ਹਨੇਰੇ ਨੂੰ ਚਾਨਣ ਨਾਲੋਂ ਵਧੇਰੇ ਪਿਆਰ ਕੀਤਾ। ਇਹੋ ਹੀ ਮਹੱਤਵਪੂਰਨ ਹੈ, ਇਸ ਨੂੰ ਕਦੇ ਵੀ ਨਾ ਭੁੱਲੋ। ਅਸੀਂ ਜ਼ਿੰਮੇਵਾਰ ਨਹੀਂ ਹਾਂ ਕਿਉਂਕਿ ਅਸੀਂ ਸੁਭਾਅ ਤੋਂ ਹੀ ਪਾਪੀ ਹਾਂ। ਅਸੀਂ ਜ਼ਿੰਮੇਦਾਰ ਠਹਿਰਦੇ ਹਾਂ ਜੇਕਰ ਅਸੀਂ ਮੁਕਤੀਦਾਤੇ ਦਾ ਇਨਕਾਰ ਕਰੀਏ। ਅਸੀਂ ਇਸ ਕਰਕੇ ਜ਼ਿੰਮੇਦਾਰ ਨਹੀਂ ਹਾਂ ਕਿਉਂਕਿ ਅਸੀਂ ਹਨੇਰੇ ਵਿੱਚ ਜਨਮੇ ਸੀ ਅਤੇ ਕਿਉਂਕਿ ਸਾਡੀ ਸਮਝ ਨੂੰ ਅੰਨਿਆ ਕੀਤਾ ਗਿਆ ਸੀ। ਅਸੀਂ ਤਦ ਜ਼ਿੰਮੇਦਾਰ ਠਹਿਰਦੇ ਹਾਂ ਜੇਕਰ ਅਸੀਂ ਉਸ ਚਾਨਣ ਦਾ ਇਨਕਾਰ ਕਰੀਏ ਜੋ ਕਿ ਪਰਮੇਸ਼ੁਰ ਦੇ ਵਚਨ ਦੇ ਦੁਆਰਾ ਸਾਡੇ ਕੋਲ ਪਹੁੰਚਾਇਆ ਜਾਂਦਾ ਹੈ। ਜੇਕਰ ਆਪ ਚਾਨਣ ਵਿੱਚ ਹੋ ਕੇ ਚੱਲਦੇ ਹੋ ਤਦ ਇਹ ਸਾਰੇ ਹਨੇਰੇ ਨੂੰ ਦੂਰ ਕਰ ਦੇਵੇਗਾ। ਇਸ ਦੀਆਂ ਘੋਖ ਕਰਨ ਵਾਲੀਆਂ ਕਿਰਨਾਂ ਤੋਂ ਪਰੇ ਹੋਣ ਦੀ ਬਜਾਏ ਇਸ ਨੂੰ ਆਪਣਾ ਦਿਲ ਖੋਜਣ ਦਿਓ। ਜੇਕਰ ਇੱਕ ਮਨੁੱਖ ਚਾਨਣ ਦਾ ਤਿਰਸਕਾਰ ਲਗਾਤਾਰ ਕਰਦਾ ਹੀ ਜਾਵੇ ਤਦ ਇੱਕ ਦਿਨ ਇਹੋ ਜਿਹਾ ਆਵੇਗਾ ਜਦੋਂ ਕਿ ਪਰਮੇਸ਼ੁਰ ਉਸ ਚਾਨਣ ਨੂੰ ਪੂਰੀ ਤਰ੍ਹਾਂ ਉਸ ਤੋਂ ਦੂਰ ਹਟਾ ਲਵੇਗਾ, ਜਾਂ ਫਿਰ ਉਹ ਮਨੁੱਖ ਉਸ ਦੀ ਧੁੱਪ ਦੁਆਰਾ ਸੜ ਜਾਵੇਗਾ। ਈਸਾਓ ਇਸੇ ਤਰ੍ਹਾਂ ਦਾ ਮਨੁੱਖ ਸੀ, ਉਹ ਲਾਲ ਸੀ, ਉਹ ਧੁੱਪ ਨਾਲ ਝੁਲਸਿਆ ਹੋਇਆ ਸੀ। ਉਹ ਸਿਰਫ ਜਿਸਮਾਨੀ ਤੌਰ 'ਤੇ ਹੀ ਧੁੱਪ ਨਾਲ ਝੁਲਸਿਆ ਹੋਇਆ ਨਹੀਂ ਸੀ, ਉਹ ਤਾਂ ਆਤਮਿਕ ਤੌਰ 'ਤੇ ਵੀ ਝੁਲਸਿਆ ਹੋਇਆ ਸੀ। ਇਹ ਸੂਰਜ ਜਾਂ ਧੁੱਪ ਨਾਲ ਝੁਲਸੇ ਜਾਣਾ ਕੀ ਹੈ? ਇਸ ਦਾ ਅਰਥ ਹੁੰਦਾ ਹੈ ਕਿ ਚਮੜੀ ਰੋਸ਼ਨੀ ਦੀਆਂ ਸਾਰੀਆਂ ਕਿਰਨਾਂ ਨੂੰ ਇੱਕ ਕਿਰਨ ਤੋਂ ਇਲਾਵਾ ਸਭਨਾਂ ਨੂੰ ਸਮਾ ਲਵੇਗੀ ਅਤੇ ਉਹੀ ਹੁੰਦੀ ਹੈ ਜੋ ਕਿ ਝੁਲਸਦੀ ਹੈ। ਉਹ ਜਨ ਜਿਹੜਾ ਪ੍ਰਭੂ ਯੇਸ਼ੂ ਮਸੀਹ ਨੂੰ ਮੁਕਤੀਦਾਤਾ ਹੋਣ ਵਜੋਂ ਕਬੂਲ ਨਹੀਂ ਕਰੇਗਾ, ਸੋ ਜਗਤ ਦਾ ਉਹ ਖੁਦ ਚਾਨਣ ਹੈ, ਉਹ ਠੀਕ ਈਸਾਓ ਦੇ ਤਰ੍ਹਾਂ ਹੀ ਧੁੱਪ ਨਾਲ ਝੁਲਸ ਜਾਵੇਗਾ। 2 ਅਧਿਆਏ ਉਸ ਦੀਆਂ 10 ਤੋਂ 11 ਪਦਾਂ ਦੇ ਵਿੱਚ ਯੋਹੰਨਾ ਸਾਡੇ ਵਾਸਤੇ ਇੱਕ ਪਰਖ ਕਰਨ ਲਈ ਪੇਸ਼ ਕਰਦਾ ਹੈ ਕਿ ਕੀ ਅਸੀਂ ਹਨੇਰੇ ਵਿੱਚ ਹਾਂ। ਇਹ ਪਰਖ ਇਹ ਹੈ, ਇੱਥੇ 2 ਅਧਿਆਏ ਉਸ ਦੀਆਂ 10 ਅਤੇ 11 ਆਇਤਾਂ ਦੇ ਵਚਨ ਹਨ, ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਰੱਖਦਾ ਹੈ ਸੋ ਚਾਨਣ ਵਿੱਚ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਕਾਰਨ ਨਹੀਂ, ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਹਨੇਰੇ ਵਿੱਚ ਹੈ ਅਤੇ ਹਨੇਰੇ ਵਿੱਚ ਤੁਰਦਾ ਹੈ ਅਤੇ ਨਹੀਂ ਜਾਣਦਾ ਭਈ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ। ਇਸ ਲਈ ਜੋ ਹਨੇਰੇ ਨੇ ਉਹਦੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ ਹਨ। ਜਦੋਂ ਪ੍ਰਭੂ ਯੇਸੂ ਜੀ ਇਸ ਧਰਤੀ ਉੱਤੇ ਸਨ ਤਦ ਉਹਨਾਂ ਨੇ ਆਖਿਆ ਸੀ ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ, ਸਗੋਂ ਉਹਦੇ ਕੋਲ ਜਿਉਣ ਦਾ ਚਾਨਣ ਹੋਵੇਗਾ। ਮੇਰੇ ਦੋਸਤ, ਯੂਹੰਨਾ ਦੀ ਇਸ ਪਰਖ ਨੂੰ ਸਾਡੇ ਆਪਣੇ ਜੀਵਨਾਂ ਉੱਤੇ ਲਾਗੂ ਕਰਨ ਦੀ ਜ਼ਰੂਰਤ ਹੈ। ਕੀ ਆਪਨੇ ਸੱਚਮੁੱਚ ਮਸੀਹ ਉੱਤੇ ਨਿਸ਼ਚਾ ਕਰ ਲਈ ਹੈ? ਕੀ ਉਹ ਆਪ ਦਾ ਚਾਨਣ ਹੈ? ਕੀ ਉਹ ਆਪ ਦੀ ਅਗਵਾਈ ਇਸ ਤਰ੍ਹਾਂ ਕਰ ਰਿਹਾ ਹੈ ਕਿ ਆਪ ਆਪਣੇ ਭਾਈ ਨਾਲ ਨਫ਼ਰਤ ਨਹੀਂ ਕਰ ਰਹੇ? ਜੀ ਹਾਂ, ਇਹ ਤਾਂ ਸੱਚ ਹੈ ਕਿ ਦੂਸਰੇ ਵਿਸ਼ਵਾਸੀ ਇਹੋ ਜਿਹੇ ਵੀ ਹਨ ਜਿਨ੍ਹਾਂ ਦੀਆਂ ਆਦਤਾਂ ਨੂੰ ਆਪ ਪਸੰਦ ਨਹੀਂ ਕਰਦੇ। ਇਹ ਉਹਨਾਂ ਦੀਆਂ ਸੈਨਤਾਂ ਹੋ ਸਕਦੀਆਂ ਹਨ, ਇਹ ਤੁਹਾਡੀ ਭਿੰਨ ਸ਼ਖਸੀਅਤ ਦੇ ਕਰਕੇ ਹੋ ਸਕਦਾ ਹੈ, ਪਰ ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਆਪ ਉਸ ਨਾਲ ਨਫ਼ਰਤ ਕਰਦੇ ਹੋ। ਬਾਈਬਲ ਕਾਲਜ ਵਿੱਚ ਮੇਰੇ ਨਾਲ ਮੇਰੇ ਕਮਰੇ ਵਿੱਚ ਰਹਿਣ ਵਾਲਾ ਜੋ ਮੇਰਾ ਸਾਥੀ ਸੀ, ਉਸ ਵਿੱਚ ਇੱਕ ਮਸੀਹੀ ਵਿੱਚ ਪਾਈਆਂ ਜਾਣ ਵਾਲੀਆਂ ਕੁਝ ਬਹੁਤ ਹੀ ਘਟੀਆਂ ਆਦਤਾਂ ਸਨ। ਉਹ ਰਾਤ ਦੇ ਸਮੇਂ ਮੇਰੇ ਸੌਣ ਤੋਂ ਬਾਅਦ ਗਾਉਣਾ ਸ਼ੁਰੂ ਕਰ ਦਿੰਦਾ ਸੀ। ਉਹ ਸਾਰਾ ਦਿਨ ਨਹੀਂ ਸੀ ਗਾਉਂਦਾ, ਪਰ ਰਾਤ 11 ਵਜੇ ਉਹ ਆਪਣੇ ਆਪ ਨੂੰ ਸੁਰ ਵਿੱਚ ਕਰਨਾ ਜ਼ਰੂਰ ਆਰੰਭ ਕਰਦਾ ਸੀ। ਇੱਕ ਦਿਨ ਮੈਂ ਉਸ ਨੂੰ ਆਖਿਆ ਕਿ ਕੀ ਆਪ ਨੂੰ ਪਤਾ ਹੈ ਕਿ ਆਪ ਇਸ ਦਾ ਸਭ ਤੋਂ ਵੱਡਾ ਸਬੂਤ ਹੋ ਕਿ ਮੈਂ ਪਰਮੇਸ਼ਰ ਦੀ ਸੰਤਾਨ ਹਾਂ? ਉਹ ਕਹਿਣ ਲੱਗਾ, ਇਸ ਤੋਂ ਆਪ ਦਾ ਕੀ ਭਾਵ ਹੈ? ਮੈਂ ਉੱਤਰ ਦਿੱਤਾ, ਆਪ ਉਹਨਾਂ ਸਭਨਾਂ ਨਾਲੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੇ ਮਸੀਹੀ ਹੋ ਜਿਨ੍ਹਾਂ ਨੂੰ ਮੈਂ ਕਦੇ ਵੀ ਮਿਲਿਆ ਹੋਵਾਂ, ਪਰ ਮੈਂ ਚਾਹੁੰਦਾ ਹਾਂ ਕਿ ਆਪ ਜਾਣ ਲਵੋ ਕਿ ਮੈਂ ਆਪ ਨੂੰ ਪਿਆਰ ਕਰਦਾ ਹਾਂ। ਉਸਨੇ ਮੇਰੇ ਵੱਲ ਤੱਕਦੇ ਹੋਏ ਆਖਿਆ ਕਿ ਮੈਂ ਚਾਹੁੰਦਾ ਹਾਂ ਕਿ ਆਪ ਜਾਣ ਲਵੋ ਕਿ ਆਪ ਉਹਨਾਂ ਵਿੱਚੋਂ ਸਭ ਤੋਂ ਘਿਣਾਉਣੇ ਮਸੀਹੀ ਹੋ ਜਿਨ੍ਹਾਂ ਨੂੰ ਮੈਂ ਕਦੇ ਵੀ ਮਿਲ ਚੁੱਕਾ ਹਾਂ। ਮੈਂ ਵੀ ਇਹ ਚਾਹੁੰਦਾ ਹਾਂ ਕਿ ਆਪ ਜਾਣ ਲਵੋ ਕਿ ਇਸ ਜਗਤ ਵਿੱਚ ਸਭ ਤੋਂ ਕਠੋਰ ਵਿਅਕਤੀ ਆਪ ਹੀ ਹੋ ਜਿਸ ਨੂੰ ਕਿ ਪਿਆਰ ਕੀਤਾ ਜਾ ਸਕੇ, ਪਰ ਫਿਰ ਵੀ ਮੈਂ ਆਪ ਨੂੰ ਪਿਆਰ ਕਰਦਾ। ਕਈ ਸਾਲ ਬਾਅਦ ਉਹ ਇੱਕ ਮੁਸੀਬਤ ਵਿੱਚ ਪੈ ਗਿਆ। ਮੈਂ ਉਸ ਨੂੰ ਮਿਲਣ ਗਿਆ ਅਤੇ ਤਾਂ ਕਿ ਮੈਂ ਜਾਣ ਸਕਾਂ ਜੇਕਰ ਮੈਂ ਉਸ ਦੀ ਕੁਝ ਮਦਦ ਕਰ ਸਕਦਾ, ਪਰ ਉਹ ਅਜੇ ਵੀ ਉਨਾ ਹੀ ਪਿਆਰ ਨਾ ਕੀਤੇ ਜਾਣ ਯੋਗ ਸੀ ਜਿੰਨਾ ਕਿ ਜਦੋਂ ਉਹ ਬਾਈਬਲ ਕਾਲਜ ਵਿੱਚ ਮੇਰੇ ਨਾਲ ਰਹਿੰਦੇ ਵਕਤ ਸੀ। ਬਲਕਿ ਉਹ ਤਾਂ ਹੋਰ ਵੀ ਜ਼ਿਆਦਾ ਇਤਰਾਜ਼ ਯੋਗ ਸੀ ਅਤੇ ਮੈਂ ਸੋਚਦਾ ਹਾਂ ਕਿ ਉਸਨੇ ਮੈਨੂੰ ਵੀ ਇਸੇ ਤਰ੍ਹਾਂ ਦਾ ਹੀ ਪਾਇਆ ਸੀ, ਪਰ ਮੈਂ ਉਸ ਨਾਲ ਘਿਰਣਾ ਨਹੀਂ ਸੀ ਕੀਤੀ। ਉਹ ਮਨੁੱਖ ਪਰਮੇਸ਼ੁਰ ਦਾ ਇੱਕ ਜਨ ਸੀ ਅਤੇ ਪਰਮੇਸ਼ੁਰ ਨੇ ਬੜੇ ਅਦਭੁਤ ਤਰੀਕੇ ਨਾਲ ਆਪਣੀ ਸੇਵਾ ਵਿੱਚ ਉਸਨੂੰ ਇਸਤੇਮਾਲ ਕੀਤਾ ਸੀ। ਕਈ ਤਰ੍ਹਾਂ ਨਾਲ ਉਹ ਇੱਕ ਮਹਾਨ ਵਿਅਕਤੀ ਸੀ। ਮੈਂ ਨਹੀਂ ਜਾਣਦਾ ਕਿ ਇਹ ਇਸ ਤਰ੍ਹਾਂ ਕਿਉਂ ਹੈ ਕਿ ਜਦੋਂ ਇੱਕ ਮਸੀਹੀ ਇਹ ਵੇਖਦਾ ਹੈ ਕਿ ਉਹ ਕਿਸੇ ਨੂੰ ਪਸੰਦ ਨਹੀਂ ਕਰਦਾ ਤਦ ਉਹ ਸੋਚਦਾ ਹੈ ਕਿ ਇਸ ਦਾ ਇੱਕੋ ਇੱਕ ਬਦਲ ਉਸ ਨਾਲ ਘਿਰਣਾ ਕਰਨਾ ਹੀ ਹੁੰਦਾ ਹੈ। ਆਪ ਨੂੰ ਉਸ ਨਾਲ ਜ਼ਰਾ ਵੀ ਘਿਣ ਨਹੀਂ ਕਰਨੀ ਪੈਣੀ। ਆਪ ਨੂੰ ਤਾਂ ਇੱਕ ਪਰਮੇਸ਼ਵਰ ਦੇ ਜਨ ਦੀ ਤਰ੍ਹਾਂ ਉਸ ਨਾਲ ਪ੍ਰੇਮ ਕਰਨਾ ਪੈਣਾ ਹੈ। ਮੇਰੇ ਦੋਸਤ, ਯੂਹੰਨਾ ਨੇ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਵਿਆਖਿਆਨ ਕੀਤਾ ਹੈ। ਉਹ ਆਖਦਾ ਹੈ, ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਉਹ ਹਨੇਰੇ ਵਿੱਚ ਹੈ ਅਤੇ ਹਨੇਰੇ ਵਿੱਚ ਤੁਰਦਾ ਹੈ ਅਤੇ ਨਹੀਂ ਜਾਣਦਾ ਵੀ ਮੈਂ ਕਿੱਧਰ ਨੂੰ ਚੱਲਿਆ ਜਾਂਦਾ, ਕਿਉਂ ਜੋ ਹਨੇਰੇ ਨੇ ਉਹਦੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ ਹਨ। ਜੇਕਰ ਆਪ ਸੱਚਮੁੱਚ ਇਹ ਜਾਣਨਾ ਚਾਹੁੰਦੇ ਹੋ ਕਿ ਆਪ ਪਰਮੇਸ਼ਵਰ ਦਾ ਇੱਕ ਜਨ ਹੋ, ਤਦ ਇਸ ਪਰਖ ਨੂੰ ਆਪਣੇ ਖੁਦ ਦੇ ਜੀਵਨ ਉੱਤੇ ਲਾਗੂ ਕਰੋ। ਜੇਕਰ ਆਪਣੇ ਭਾਈ ਨਾਲ ਵੈਰ ਕਰ ਰਹੇ ਹੋ ਤਦ ਆਪ ਹਨੇਰੇ ਵਿੱਚ ਹੋ, ਜੇਕਰ ਆਪਣੇ ਭਾਈ ਨਾਲ ਪ੍ਰੇਮ ਕਰ ਰਹੇ ਹੋ ਤਦ ਆਪ ਚਾਨਣ ਵਿੱਚ ਰਹਿ ਰਹੇ ਹੋ। ਮਸੀਹੀ ਜੀਵਨ ਇੱਕ ਤ੍ਰਿਕੋਣ ਦੀ ਤਰ੍ਹਾਂ ਹੈ। ਪਰਮੇਸ਼ਵਰ ਇਸ ਤ੍ਰਿਕੋਣ ਦੀ ਸਿਖਰ ਉੱਤੇ ਹੈ ਅਤੇ ਪਰਮੇਸ਼ਵਰ ਦਾ ਚਾਨਣ ਆਪ ਦੇ ਦਿਲ ਅਤੇ ਜੀਵਨ ਵਿੱਚ ਹੇਠਾਂ ਆਉਂਦਾ ਹੈ। ਆਪ ਦਾ ਪਰਮੇਸ਼ਵਰ ਦੇ ਪ੍ਰਤੀ ਪਿਆਰ ਉੱਪਰ ਜਾਂਦਾ ਹੈ ਕਿਉਂਕਿ ਆਪ ਉਸਨੂੰ ਇਸ ਕਰਕੇ ਪਿਆਰ ਕਰਦੇ ਹੋ ਕਿਉਂਕਿ ਪਹਿਲਾਂ ਉਸਨੇ ਆਪ ਨਾਲ ਪਿਆਰ ਕੀਤਾ ਸੀ। ਜੇਕਰ ਆਪ ਇਸ ਧਰਤੀ ਉੱਤੇ ਚਾਨਣ ਵਿੱਚ ਚੱਲ ਰਹੇ ਹੋ ਤਦ ਇਸ ਦਾ ਅਰਥ ਹੁੰਦਾ ਹੈ ਕਿ ਆਪ ਆਪਣੇ ਭਾਈ ਨਾਲ ਵੀ ਪਿਆਰ ਕਰਨ ਜਾ ਰਹੇ ਹੋ। ਆਪ ਇਸ ਤਰ੍ਹਾਂ ਨਹੀਂ ਆਖ ਸਕਦੇ ਕਿ ਮੈਂ ਪਰਮੇਸ਼ਵਰ ਨਾਲ ਪਿਆਰ ਕਰਦਾ ਅਤੇ ਆਪਣੇ ਭਾਈ ਨਾਲ ਵੈਰ ਰੱਖਦਾ। ਇਹ ਤਾਂ ਪੂਰੀ ਤਰ੍ਹਾਂ ਸੰਭਵ ਹੈ ਅਤੇ ਯੂਹੰਨਾ ਬਾਅਦ ਵਿੱਚ ਇਸ ਬਾਰੇ ਹੋਰ ਵੀ ਜ਼ਿਆਦਾ ਸਾਫ਼ ਤੌਰ 'ਤੇ ਬਿਆਨ ਕਰੇਗਾ। ਹੁਣ 12 ਆਇਤ ਤੋਂ ਅੱਗੇ ਯੂਹੰਨਾ ਇਸ ਵਿਸ਼ੇ ਨੂੰ ਥੋੜ੍ਹਾ ਜਿਹਾ ਇੱਕ ਪਾਸੇ ਕਰਕੇ ਵਿਸ਼ਵਾਸੀਆਂ ਦੇ ਤਿੰਨ ਭਿੰਨ ਭਿੰਨ ਕਿਸਮਾਂ ਦਾ ਜ਼ਿਕਰ ਕਰਦਾ ਹੋਇਆ 2 ਅਧਿਆਏ ਉਸਦੀਆਂ 12 ਤੋਂ ਲੈ ਕੇ 14 ਪਦਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਦਾ ਹੈ, ਹੇ ਬੱਚਿਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਹਾਡੇ ਪਾਪ ਉਹਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ। ਹੇ ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਸੀਂ ਉਹਨੂੰ ਜਾਣਦੇ ਹੋ ਜਿਹੜਾ ਆਦਿ ਤੋਂ ਹੈ। ਹੇ ਜਵਾਨੋ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਸਾਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ। ਹੇ ਬਾਲਕੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਪਿਤਾ ਨੂੰ ਜਾਣਦੇ ਹੋ। ਹੇ ਪਿਤਾਓ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਉਹਨੂੰ ਜਾਣਦੇ ਹੋ ਜਿਹੜਾ ਆਦਿ ਤੋਂ ਹੈ। ਹੇ ਜਵਾਨੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਬਲਵੰਤ ਹੋ ਅਤੇ ਪਰਮੇਸ਼ੁਰ ਦਾ ਵਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸਾਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ। ਇੱਥੇ ਜਿਨ੍ਹਾਂ ਨੂੰ ਉਹ 12 ਆਇਤ ਵਿੱਚ ਹੇ ਬੱਚਿਓ ਕਰਕੇ ਸੰਬੋਧਿਤ ਕਰਦਾ ਹੈ, ਉਸ ਤੋਂ ਭਾਵ ਮੇਰੇ ਵਿਚਾਰ ਅਨੁਸਾਰ ਸਾਰੇ ਵਿਸ਼ਵਾਸੀਆਂ ਤੋਂ ਹੈ, ਜਿਸ ਵਿੱਚ ਉਹਨਾਂ ਦੀ ਉਮਰ ਅਤੇ ਵਿਸ਼ਵਾਸੀਆਂ ਵਜੋਂ ਪਾਈ ਜਾਣ ਵਾਲੀ ਸੂਝਬੂਝ ਦਾ ਕੋਈ ਵੀ ਫਰਕ ਨਹੀਂ ਹੈ। ਉਹ ਆਧਾਰ ਜਿਸ ਉੱਤੇ ਸਾਰੇ ਮਸੀਹੀ ਵਿਸ਼ਰਾਮ ਪਾਉਂਦੇ ਹਨ ਉਹ ਪਾਪਾਂ ਦੀ ਮਾਫ਼ੀ ਹੈ, ਕਿਉਂਕਿ ਇਹ ਮਸੀਹ ਦੇ ਬਹਾਏ ਹੋਏ ਲਹੂ ਦੇ ਕਾਰਨ ਹੈ। ਤੁਹਾਡੇ ਪਾਪ ਉਹਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ। ਕੁਝ ਮਸੀਹੀ ਬੱਚਿਆਂ ਵਾਲੇ ਸਥਾਨ ਉੱਤੇ ਹੀ ਟਿਕੇ ਰਹਿੰਦੇ ਹਨ ਅਤੇ ਉਹ ਇਸ ਖੇਤਰ ਵਿੱਚੋਂ ਕਦੇ ਵੀ ਬਾਹਰ ਨਹੀਂ ਨਿਕਲਦੇ। 13 ਅੱਜ ਦੇ ਵਚਨਾਂ ਵਿੱਚ ਯੋਹੰਨਾ ਇੱਕ ਹੋਰ ਟੋਲੇ ਨੂੰ ਸੰਬੋਧਿਤ ਕਰਦਾ ਹੈ, ਪਿਤਾਓ। ਇਹ ਉਹ ਸੰਤ ਹਨ ਜੋ ਕਿ ਪ੍ਰਭੂ ਯੇਸ਼ੂ ਮਸੀਹ ਨੂੰ ਕਈ ਸਾਲਾਂ ਤੋਂ ਜਾਣ ਚੁੱਕੇ ਹਨ, ਉਹ ਵੱਧ ਚੁੱਕੇ ਹਨ ਅਤੇ ਸੂਝਵਾਨ ਹੋ ਚੁੱਕੇ ਹਨ। ਨਿੱਜੀ ਤੌਰ 'ਤੇ ਮੈਂ ਇਹ ਵਿਚਾਰ ਰੱਖਦਾ ਹਾਂ ਕਿ ਦਾਊਦ ਨੇ ਜ਼ਬੂਰ 23 ਵਿੱਚ ਆਪਣੀ ਵੱਡੀ ਉਮਰ ਵਿੱਚ ਹੀ ਲਿਖਿਆ ਸੀ। ਉਸ ਨੇ ਸਾਰੀ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਖਤਰਿਆਂ ਦਾ ਸਾਹਮਣਾ ਕੀਤਾ ਸੀ ਅਤੇ ਉਹ ਪਰਮੇਸ਼ੁਰ ਦੀ ਸੰਗਤ ਵਿੱਚ ਰਿਹਾ ਸੀ। ਉਹ ਯੋਹੰਨਾ ਦੁਆਰਾ ਆਖੇ ਗਏ ਪਿਤਾਓ ਵਾਲੀ ਸ਼੍ਰੇਣੀ ਵਿੱਚ ਹੀ ਆਵੇਗਾ। ਉਹ ਯਾਦ ਕਰਦਾ ਹੈ ਜਦੋਂ ਕਿ ਉਸ ਨੂੰ ਪਾਤਸ਼ਾਹ ਬਣਾਇਆ ਗਿਆ ਸੀ ਅਤੇ ਇੱਕ ਕੌਮ ਦਾ ਚਰਵਾਹਾ ਬਣਿਆ ਸੀ। ਫਿਰ ਉਹ ਆਪਣੇ ਡਰਾਉਣੇ ਪਾਪ ਵੱਲ ਤੱਕਦਾ ਹੈ ਅਤੇ ਪਰਮੇਸ਼ੁਰ ਦੀ ਕਿਰਪਾ ਭਰੀ ਮਾਫ਼ੀ ਵੱਲ ਜਦੋਂ ਉਸਨੇ ਉਸਦੇ ਅੱਗੇ ਇਸ ਦਾ ਇਕਰਾਰ ਕੀਤਾ ਸੀ। ਫਿਰ ਉਹ ਉਸਦੇ ਘਰੇਲੂ ਜੀਵਨ ਵਿੱਚ ਪਾਈਆਂ ਬਿਪਤਾਵਾਂ ਦਾ ਜ਼ਿਕਰ ਕਰਦਾ ਹੈ, ਭਾਵ ਅਵਸ਼ਾਲੋਮ ਦੀ ਮੌਤ। ਪਰ ਫਿਰ ਵੀ ਉਹ ਆਖਦਾ ਹੈ ਕਿ ਯਹੋਵਾ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ। ਇਹ ਵਚਨ ਜ਼ਬੂਰ 23 ਉਸਦੀ ਪਹਿਲੀ ਆਇਤ ਦੇ ਹਨ। ਪਰਮੇਸ਼ੁਰ ਦਾ ਇੱਕ ਸੂਝਵਾਨ ਜਨ ਹੁੰਦੇ ਹੋਇਆਂ ਉਹ ਯਾਦ ਕਰਦਾ ਹੈ ਕਿ ਕਿਸ ਤਰ੍ਹਾਂ ਪਰਮੇਸ਼ੁਰ ਨੇ ਉਸ ਨੂੰ ਹਰੀਆਂ ਹਰੀਆਂ ਚਰਾਈਆਂ ਵਿੱਚ ਚਰਾਇਆ ਅਤੇ ਸੁਖਦਾਈ ਪਾਣੀਆਂ ਦੇ ਕੋਲ ਉਸ ਨੂੰ ਲੈ ਕੇ ਗਿਆ ਅਤੇ ਉਸਦੀ ਜਾਨ ਵਿੱਚ ਜਾਨ ਪਾਈ ਸੀ। ਇੱਥੇ ਦਾਊਦ ਵਰਗੇ ਲੋਕਾਂ ਨੂੰ ਯੋਹੰਨਾ ਹੇ ਪਿਤਾਓ ਕਹਿ ਕੇ ਸੰਬੋਧਿਤ ਕਰ ਰਿਹਾ ਹੈ। ਹੇ ਜਵਾਨੋ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ। ਇਹ ਜਵਾਨ ਪਿਤਾਵਾਂ ਜਿੰਨੇ ਸੂਝਵਾਨ ਨਹੀਂ, ਭਾਵ ਉਹਨਾਂ ਨੂੰ ਪਿਤਾਵਾਂ ਵਰਗਾ ਅਨੁਭਵ ਨਹੀਂ ਹੈ, ਪਰ ਉਹਨਾਂ ਨੇ ਵੈਰੀ ਉੱਤੇ ਮਸੀਹ ਦੇ ਲਹੂ ਦੇ ਦੁਆਰਾ ਫਤਿਹ ਪਾਉਣ ਦਾ ਭੇਦ ਸਿੱਖ ਲਿਆ ਹੈ। ਉਹਨਾਂ ਨੇ ਇਹ ਸਿੱਖ ਲਿਆ ਹੈ ਕਿ ਪਰਮੇਸ਼ੁਰ ਵਾਸਤੇ ਕਿਸ ਤਰ੍ਹਾਂ ਜੀਉਣਾ ਹੈ। ਆਪ ਇਹ ਨਾ ਕਹੋ ਕਿ ਇਸ ਜ਼ਮਾਨੇ ਵਿੱਚ ਇੱਕ ਨੌਜਵਾਨ ਵਿਅਕਤੀ ਪਰਮੇਸ਼ੁਰ ਵਾਸਤੇ ਨਹੀਂ ਜੀ ਸਕਦਾ। ਹੇ ਬਾਲਕੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਪਿਤਾ ਨੂੰ ਜਾਣਦੇ ਹੋ। ਇਹ ਬਾਲਕ ਨਾ ਸੂਝਵਾਨ ਛੋਟੇ ਲੋਕ ਹਨ, ਉਹ ਲੋਕ ਹਨ ਜੋ ਜਾਣਦੇ ਹਨ ਕਿ ਉਹ ਪਰਮੇਸ਼ੁਰ ਦੀ ਸੰਤਾਨ ਹਨ, ਪਰ ਉਹ ਸਿਰਫ ਇਹੋ ਹੀ ਜਾਣਦੇ ਹਨ ਅਤੇ ਉਹਨਾਂ ਵਿੱਚੋਂ ਕੁਝ ਕੁ ਮਹਿਸੂਸ ਕਰਦੇ ਹਨ। ਇਹੋ ਹੀ ਸਭ ਹੈ ਜੋ ਕੁਝ ਉਹ ਜਾਣਨ ਦੀ ਖਾਹਿਸ਼ ਰੱਖਦੇ ਹਨ। ਅੱਜ ਕਿੰਨੇ ਇਹੋ ਜਿਹੇ ਪਰਮੇਸ਼ੁਰ ਦੇ ਜਨ ਹਨ ਜੋ ਕਿ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਕੁਝ ਕਲੀਸਿਆਵਾਂ ਵਿੱਚ ਆਪ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਜਿਵੇਂ ਕਿ ਆਪ ਕਿਸੇ ਰੂਹਾਨੀ ਨਰਸਰੀ ਵਿੱਚ ਹੋਵੋ, ਭਾਵ ਉੱਥੇ ਸਰੀਰਕ ਤੌਰ 'ਤੇ ਕਾਫ਼ੀ ਬਜ਼ੁਰਗ ਅਤੇ ਧੌਲੇ ਵਾਲਾਂ ਵਾਲੇ ਲੋਕ ਹੁੰਦੇ ਹਨ, ਪਰ ਉਹ ਅਜੇ ਵੀ ਰੂਹਾਨੀ ਤੌਰ 'ਤੇ ਸੂਝਵਾਜ ਤੋਂ ਬਿਨਾਂ ਹੀ ਹੁੰਦੇ ਹਨ, ਉਹ ਕਦੇ ਵੀ ਵਧੇ ਨਹੀਂ। 14 ਅੱਜ ਦੇ ਵਚਨਾਂ ਵਿੱਚ ਯੋਹੰਨਾ ਇਹਨਾਂ ਵਿਸ਼ਵਾਸੀਆਂ ਦੇ ਇਹਨਾਂ ਦਰਜਿਆਂ ਵਿੱਚੋਂ ਹਰੇਕ ਵੱਲ ਦੁਬਾਰਾ ਫਿਰ ਆਉਂਦਾ ਹੈ। ਯੋਹੰਨਾ ਪਿਤਾਵਾਂ ਨੂੰ ਸੰਬੋਧਿਤ ਕਰਦਾ ਹੋਇਆ ਇਸ ਵਿੱਚ ਕੁਝ ਵੀ ਹੋਰ ਨਹੀਂ ਜੋੜਦਾ, ਕਿਉਂਕਿ ਆਪ ਇਸ ਤੋਂ ਅੱਗੇ ਨਹੀਂ ਜਾ ਸਕਦੇ, ਜਿਵੇਂ ਕਿ ਪੌਲਸ ਨੇ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਸੀ ਕਿ ਤਾਂ ਜੋ ਮੈਂ ਉਹਨੂੰ ਅਤੇ ਉਹਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹਦਿਆਂ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ। ਇਹੋ ਜਾਣਨਾ ਹੀ ਕਿਸੇ ਨੂੰ ਮਸੀਹ ਵਿੱਚ ਇੱਕ ਪਿਤਾ ਬਣਾਉਣਾ ਹੈ। ਮੇਰੇ ਦੋਸਤ, ਆਪ ਕਿਸੇ ਬਾਰੇ ਕਿਵੇਂ ਜਾਣਦੇ ਹੋ? ਦਿਨੋ ਦਿਨ ਉਸਦੇ ਨਾਲ ਰਹਿ ਕੇ। ਇੱਕ ਪਤੀ ਅਤੇ ਪਤਨੀ ਵੀ ਇਸੇ ਤਰ੍ਹਾਂ ਇੱਕ ਦੂਸਰੇ ਬਾਰੇ ਜਾਣਦੇ ਹਨ। ਅਸੀਂ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਕਿਵੇਂ ਜਾਣਨ ਜਾ ਰਹੇ ਹਾਂ? ਮੇਰੇ ਦੋਸਤ, ਇੱਕੋ ਇੱਕ ਤਰੀਕਾ ਜਿਸ ਨਾਲ ਆਪ ਉਸ ਨੂੰ ਜਾਣ ਸਕਦੇ ਹੋ ਇਹ ਪਰਮੇਸ਼ੁਰ ਦੇ ਵਚਨ ਵਿੱਚ ਹੈ। ਇੱਥੇ ਹੀ ਉਸ ਨੂੰ ਪ੍ਰਗਟ ਕੀਤਾ ਗਿਆ ਹੈ। ਕੁਝ ਲੋਕ ਸੋਚਦੇ ਹਨ ਕਿ ਜੇਕਰ ਉਹ ਹਫ਼ਤੇ ਵਿੱਚ ਇੱਕ ਵਾਰ ਬਾਈਬਲ ਅਧਿਐਨ ਲਈ ਜਾਂਦੇ ਹਨ ਤਦ ਉਹ ਉੱਚੇ ਦਰਜੇ ਦੇ ਸੰਤ ਬਣ ਜਾਣਗੇ, ਪਰ ਪਰਮੇਸ਼ੁਰ ਦੀ ਬਾਣੀ ਤਾਂ ਭੋਜਨ ਦੀ ਤਰ੍ਹਾਂ ਹੈ। ਮੈਂ ਇਹ ਅਕਸਰ ਹਫ਼ਤੇ ਵਿੱਚ ਇੱਕ ਵਾਰ ਬਾਈਬਲ ਅਧਿਐਨ ਦਾ ਆਯੋਜਨ ਕਰਦਾ ਸੀ, ਪਰ ਅੰਦਾਜ਼ਾ ਲਗਾਓ ਜੇਕਰ ਆਪ ਉੱਥੇ ਜਾ ਕੇ ਅੱਛਾ ਖਾਣਾ ਖਾਣ ਤੋਂ ਬਾਅਦ ਆਖਦੇ ਹੋ ਕਿ ਮੈਂ ਇੱਕ ਹੋਰ ਅੱਛੇ ਭੋਜਨ ਲਈ ਅਗਲੇ ਹਫ਼ਤੇ ਆਵਾਂਗਾ। ਜੀ ਹਾਂ, ਜੇਕਰ ਆਪ ਨੂੰ ਇਸ ਦੇ ਵਿਚਕਾਰ ਕੋਈ ਵੀ ਹੋਰ ਭੋਜਨ ਉਪਲਬਧ ਨਹੀਂ ਹੁੰਦਾ ਤਦ ਆਪ ਦੀ ਸ਼ਕਲ ਬਦਸ਼ਕਲ ਹੋ ਜਾਵੇਗੀ। ਇਸੇ ਕਰਕੇ ਇਹ ਰੇਡੀਓ ਪ੍ਰੋਗਰਾਮ 5 ਦਿਨ ਲਗਾਤਾਰ ਪ੍ਰਸਾਰਣ ਕੀਤਾ ਜਾਂਦਾ ਹੈ। ਪਰਮੇਸ਼ਵਰ ਦੀ ਬਾਣੀ ਜੀਵਨ ਦੀ ਰੋਟੀ ਹੈ। ਮਸੀਹ ਨੂੰ ਜਾਣਨ ਲਈ ਇਸ ਜੀਵਨ ਦੀਆਂ ਖੁਸ਼ੀਆਂ ਅਤੇ ਗਮਾਂ ਵਿੱਚੋਂ ਗੁਜ਼ਰਦੇ ਹੋਇਆਂ ਜ਼ਰੂਰੀ ਹੈ ਕਿ ਅਸੀਂ ਉਸ ਦੇ ਬਚਨ ਵਿੱਚ ਉਸ ਦੇ ਨਾਲ ਨਾਲ ਜੀਵੀਏ। ਯੂਹੰਨਾ ਹੁਣ ਦੂਸਰੀ ਟੋਲੀ ਨੂੰ ਆਖਦਾ ਹੈ, ਹੇ ਜਵਾਨੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਬਲਵੰਤ ਹੋ ਅਤੇ ਪਰਮੇਸ਼ੁਰ ਦਾ ਵਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸਾਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ। ਹੁਣ ਯੂਹੰਨਾ ਇਸ ਦੇ ਭੇਦ ਦਾ ਜ਼ਿਕਰ ਕਰਦਾ ਹੋਇਆ ਆਖਦਾ ਹੈ ਕਿ ਪਰਮੇਸ਼ੁਰ ਦਾ ਵਚਨ ਤੁਹਾਡੇ ਵਿੱਚ ਰਹਿੰਦਾ ਹੈ। ਮੇਰੇ ਦੋਸਤ, ਆਪ ਅਤੇ ਮੈਂ ਹੁਣ ਦੁਸ਼ਟ ਉੱਤੇ ਫਤਿਹ ਕਿਵੇਂ ਪਾਉਂਦੇ ਹਾਂ? ਆਪਸੀਆਂ ਦੀ ਪੱਤਰੀ ਦੇ 6 ਅਧਿਆਏ ਵਿੱਚ ਮਸੀਹੀ ਅਸਤਰ ਸ਼ਾਸਤਰਾਂ ਦਾ ਜ਼ਿਕਰ ਇਸ ਕਰਕੇ ਕੀਤਾ ਗਿਆ ਹੈ, ਇਹਨਾਂ ਨੂੰ ਇੱਕ ਇੱਕ ਕਰਕੇ ਬਿਆਨ ਕੀਤਾ ਗਿਆ ਹੈ। ਉਹਨਾਂ ਵਿੱਚ ਵਿਰੋਧਤਾ ਕਰਨ ਦਾ ਸ਼ਾਸਤਰ ਆਤਮਾ ਦੀ ਤਲਵਾਰ ਹੈ, ਜੋ ਕਿ ਪਰਮੇਸ਼ਵਰ ਦੀ ਬਾਣੀ ਹੈ। ਸ਼ੈਤਾਨ ਦੇ ਵਿਰੁੱਧ ਆਪਣੇ ਆਪ ਦਾ ਬਚਾਓ ਕਰਨ ਵਾਸਤੇ ਪਰਮੇਸ਼ਵਰ ਦੀ ਬਾਣੀ ਦਾ ਅੱਛਾ ਗਿਆਨ ਆਪ ਨੂੰ ਰੱਖਣਾ ਪੈਣਾ ਹੈ। ਬਹੁਤ ਸਾਰੇ ਵਿਸ਼ਵਾਸੀਆਂ ਦੇ ਇਸ ਜਗਤ ਦੇ ਪਾਪਾਂ ਅੱਗੇ ਗੋਡੇ ਟੇਕਣ ਦਾ ਕਾਰਨ ਇਹੋ ਹੀ ਹੈ ਕਿ ਉਹ ਪਰਮੇਸ਼ਵਰ ਦੀ ਬਾਣੀ ਦਾ ਅਧਿਐਨ ਨਹੀਂ ਕਰ ਰਹੇ। ਆਪ ਨੂੰ ਹਰ ਰੋਜ਼ 3 ਵਾਰ ਅੱਛਾ ਭੋਜਨ ਖਾਣ ਦੀ ਜ਼ਰੂਰਤ ਹੈ ਅਤੇ ਆਪ ਨੂੰ ਬਲਵੰਤ ਹੋਣ ਲਈ ਵੀ ਆਤਮਿਕ ਭੋਜਨ ਦੀ ਵੀ ਜ਼ਰੂਰਤ ਹੈ। ਇਸੇ ਬਾਰੇ ਹੋਰ ਜਾਣਨਾ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਿਆ ਜਾਵੇਗਾ। ਆਪ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ। ਇਹਨਾਂ ਵਚਨਾਂ ਨਾਲ ਪ੍ਰਭੂ ਆਪ ਨੂੰ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabi.ttb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabi.ttb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।